ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਆਪਣੀਆਂ ਅਣਭਵੀ ਵਿਚਾਰਾਂ ਗੁਰਬਾਣੀ ਵਿਚਾਰ ਦੀਆਂ ਇਹਨਾਂ ਲਿਖਤਾਂ ਵਿੱਚ ਅੰਕਿਤ ਕੀਤੀਆਂ ਹਨ, ਜੋ ਕਿ ਨਿਰੋਲ ਗੁਰਬਾਣੀ ਦੀ ਹੀ ਵਿਚਾਰ ਹੈ। ਗੁਰਬਾਣੀ ਦੀ ਖੋਜ ਕੀਤਿਆਂ ਉਹਨਾਂ ਨੂੰ ਜੋ ਹੀਰੇ ਜਵਾਹਰ ਮਾਨਕ ਆਦਿ ਪ੍ਰਾਪਤ ਹੋਏ, ਸੰਗਤਾਂ ਗੋਚਰੇ ਉਹਨਾਂ ਨੇ ਇਹ ਗੁਰਬਾਣੀ ਵਿਚਾਰ ਦੀ ਲਿਖਤਾਂ ਦੀ ਲੜੀ ਵਿੱਚ ਪਰੋਏ, ਤਾਂ ਜੋ ਪਰਮਾਰਥ ਦੇ ਪੰਧੀਆਂ ਦੇ ਰਾਹ ਸੁਖਾਲੇ ਨਾ ਹੋ ਜਾਣ ਬਲਕਿ ਸਵਾਦਲੇ ਵੀ ਹੋ ਜਾਣ। ਸੋ ਸਾਡਾ ਅੱਜ ਦਾ ਵਿਸ਼ਾ ਹੈ ਜੀ, ਬੰਧਨ ਛੂਟਣ, ਗੁਰਬਾਣੀ ਵਿਚਾਰ ਨੰਬਰ 105। ਅਸੀਂ ਸਮਝੇ ਬੈਠੇ ਹਾਂ ਕਿ ਇਨਸਾਨੀ ਜੂਨ ਹੋਣ ਨਾਤੇ ਅਸੀਂ ਬਾਕੀ ਜੂਨਾਂ ਦੇ ਸਰਤਾਜ ਹਾਂ, ਆਜ਼ਾਦ ਹਾਂ, ਮਨ ਮਰਜ਼ੀ ਕਰ ਸਕਦੇ ਹਾਂ, ਪਰ ਅਸੀਂ ਕਿਤਨੇ ਮਜਬੂਰ, ਕਿਤਨੇ ਲਾਚਾਰ ਹਾਂ, ਇਸ ਗੱਲ ਦੀ ਸਾਨੂੰ ਸੋਝ ਹੀ ਨਹੀਂ। ਗੁਰਮੁਖ ਪਿਆਰਿਆਂ ਨੇ ਅੱਜ ਦੇ ਸਾਡੇ ਵਿਸ਼ੇ 'ਚ ਇਸ 'ਤੇ ਚਾਨਣਾ ਪਾਇਆ ਹੈ ਕਿ ਕਿਤਨੇ ਦੁਖੀ ਹੋ ਕੇ ਨਰਕਮਈ ਜੀਵਨ ਅਸੀਂ ਭੋਗ ਰਹੇ ਹਾਂ। ਆਓ ਬੜੇ ਪਿਆਰ ਨਾਲ ਸਰਵਣ ਕਰੀਏ ਬੰਧਨ ਛੂਟਣ 105। ਪਰਮਾਤਮਾ ਸਹਿਵੰਗ ਤੇ ਕਰਤਾ ਪੁਰਖ ਹੋਣ ਕਰਕੇ ਕਿਸੇ ਬੰਧਨ ਵਿੱਚ ਨਹੀਂ ਹੈ। ਉਹ ਸਹੀ ਤੌਰ ਤੇ ਆਪਣੀ ਮੌਜ ਵਿੱਚ ਪੂਰਨ ਆਜ਼ਾਦ ਬੇਪਰਵਾਹ ਹੈ। ਇਹੋ ਜਿਹੇ ਆਜ਼ਾਦ ਅਤੇ ਬੇਪਰਵਾਹ ਪਰਮਾਤਮਾ ਦੀ ਅੰਸ਼ ਹੋਣ ਕਾਰਨ ਆਜ਼ਾਦੀ ਜੀਵ ਦਾ ਜੱਦੀ ਹੱਕ ਹੈ। ਇਸੇ ਕਰਕੇ ਜੀਵ ਦੇ ਅੰਤਰ ਆਤਮੇ ਅਣਜਾਣੇ ਹੀ ਸਦਾ ਇਸ ਜੱਦੀ ਆਜ਼ਾਦੀ ਦੀ ਤਾਂਘ ਲੱਗੀ ਰਹਿੰਦੀ ਹੈ। ਪਰ ਜੀਵ ਅਗਿਆਨਤਾ ਕਾਰਨ ਮਾਇਆ ਦੇ ਅਸਰ ਹੇਠ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਅਨੇਕਾਂ ਨੀਵੀਆਂ ਮਾਨਸਿਕ ਵਾਸ਼ਨਾਵਾਂ ਦੀ ਗੁਲਾਮੀ ਵਿੱਚ ਕਰਮ ਕਰਦਾ, ਹਾਂਜੀ ਇਹਨਾਂ ਪੰਜਾਂ ਦੀ ਗੁਲਾਮੀ ਵਿੱਚ ਕਰਮ ਕਰਦਾ ਹੋਇਆ ਕਈ ਪ੍ਰਕਾਰ ਦੇ ਬੰਧਨਾਂ 'ਚ ਫਸਿਆ ਰਹਿੰਦਾ ਹੈ, ਆਪਣੀ ਜੱਦੀ ਆਜ਼ਾਦੀ ਖੋਈ ਬੈਠਾ ਹੈ। ਗੁਰਬਾਣੀ ਵਿੱਚ ਜੀਵ ਦੇ ਇਹਨਾਂ ਅਨੇਕਾਂ ਬੰਧਨਾਂ ਦਾ ਸਪਸ਼ਟ ਜ਼ਿਕਰ ਕੀਤਾ ਹੈ। ਕਰਮ ਧਰਮ ਸਭ ਬੰਧਨਾਂ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾਂ, ਪੁੱਤਰ ਕਲਤਰ ਸੋ ਤੰਦ। ਹੋਮੇ ਵਿੱਚ ਜੀਉ ਬੰਧ ਹੈ, ਨਾਮ ਨਾ ਵਸੈ ਮਨ ਆਏ। ਇਹ ਕੁਟੰਬ ਸਭ ਜੀ ਕੇ ਬੰਧਨ ਪਾਈ, ਭਰਮ ਭੁਲਾ ਸੰਸਾਰਾ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੈ ਤੈ ਆਪ ਬੰਧਾਇਓ। ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੈ ਸੋ ਬੰਧਨ ਪੈਰੇ। ਭਾਵੇਂ ਅਸੀਂ ਸਮਝੀ ਬੈਠੇ ਹਾਂ ਅਸੀਂ ਆਜ਼ਾਦ ਹਾਂ, ਮਨ ਮਰਜ਼ੀ ਕਰ ਸਕਦੇ ਹਾਂ, ਪਰ ਇਹ ਸੱਚ ਨਹੀਂ। ਅਸਲ ਵਿੱਚ ਅਸੀਂ ਕਈ ਪ੍ਰਕਾਰ ਦੇ ਬੰਧਨਾਂ 'ਚ ਜਕੜੇ ਹੋਏ ਹਾਂ। ਅਸੀਂ ਸਾਰੇ ਜੀਵ ਅਤੇ ਸਾਰੀ ਸ੍ਰਿਸ਼ਟੀ ਕਰਤਾ ਪੁਰਖ ਦੀ ਕ੍ਰਿਤ ਹਾਂ ਅਤੇ ਉਸਦੇ ਇਲਾਹੀ ਹੁਕਮ ਪਾਣਾ ਕੁਦਰਤ ਦੀ ਰਜ਼ਾ ਵਿੱਚ ਬੱਧੇ ਹੋਏ ਹਾਂ। ਪਰ ਸਿਵਾਏ ਇਨਸਾਨ ਦੇ 84 ਲੱਖ ਜੂਨਾਂ ਇਸ ਇਲਾਹੀ ਹੁਕਮ ਦੀ ਰਜ਼ਾ ਪਾਣਾ ਅਥਵਾ ਇੱਕ ਸੁਰਤਾ ਇਨਟਿਊਨ ਵਿਚਰਦੀਆਂ ਹਨ। ਇਸੇ ਕਾਰਨ ਇਹਨਾਂ ਜੀਵਾਂ ਦਾ ਵਿਕਾਸ ਉੱਪਰ ਵੱਲ ਨੂੰ ਹੋ ਰਿਹਾ ਹੈ। ਇਹਨਾਂ ਜੀਵਾਂ ਵਿੱਚ ਬੁੱਧੀ ਸੀਮਤ ਹੋਣ ਕਾਰਨ ਇਹ ਆਪਣੀ ਮੱਤ ਜਾਂ ਸਿਆਣਪ ਨਹੀਂ ਵਰਤ ਸਕਦੇ, ਇਸ ਕਰਕੇ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹਨ ਅਤੇ ਭਾਣੇ ਤੋਂ ਬਾਹਰ ਨਹੀਂ ਜਾ ਸਕਦੇ। ਪਰ ਇਨਸਾਨ ਨੂੰ ਰੱਬ ਨੇ ਵਿਸ਼ਾਲ ਤੀਖਣ ਬੁੱਧੀ ਬਖਸ਼ੀ ਹੈ। ਅਸੀਂ ਇਸ ਤੀਖਣ ਬੁੱਧੀ ਦੀ ਆਪਣੇ ਮਨ ਦੀ ਰੰਗਤ ਅਤੇ ਸੰਸਕਾਰਾਂ ਦੇ ਅਸਰ ਹੇਠ, ਹਾਂਜੀ ਮਨ ਦੀ ਰੰਗਤ ਅਤੇ ਸਾਡੇ ਸੰਸਕਾਰ ਉਹਦੇ ਅਸਰ ਹੇਠ ਅਸੀਂ ਤੀਖਣ ਬੁੱਧੀ ਦੀ ਆਪਣੀਆਂ ਉਕਤੀਆਂ, ਜੁਗਤੀਆਂ ਅਤੇ ਸਿਆਣਪਾਂ ਦੁਆਰਾ ਗਲਤ ਵਰਤੋਂ ਕਰਦੇ ਹਾਂ। ਇਸ ਤਰ੍ਹਾਂ ਅਸੀਂ ਕਰਮਬੱਧ ਹੋ ਕੇ ਆਪੋ ਘੜੇ ਸੰਸਕਾਰਾਂ ਦੇ ਬੰਧਨਾਂ 'ਚ ਫਸ ਕੇ ਦੁਖੀ ਹੋ ਰਹੇ ਹਾਂ। ਗੁਰੂ ਸਾਹਿਬਾਂ ਨੇ ਬਾਣੀ ਚ ਜੀਵ ਦੇ ਇਹਨਾਂ ਬੰਧਨਾਂ ਬਾਬਤ ਇਉਂ ਤਾੜਨਾ ਕੀਤੀ ਹੈ, ਮੇਰੇ ਜੀ ਅੜਿਆ ਪਰਦੇਸੀਆ ਕਿਤ ਪਵੇ ਜੰਜਾਲੇ ਰਾਮ। ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗੇ ਨਿਤ ਫਾਸੇ ਛੂਟਸ ਮੂੜੇ ਕਵਣ ਗੁਣੀ। ਗੁਰਬਾਣੀ ਅਤੇ ਹੋਰ ਅਨੇਕਾਂ ਮਹਾਂਪੁਰਖਾਂ ਦੀ ਤਾੜਨਾ ਦੇ ਬਾਵਜੂਦ ਜੀਵ ਕਈ ਕਿਸਮ ਦੇ ਬੰਧਨਾਂ ਚ ਫਸਿਆ ਹੋਇਆ ਹੈ, ਪਰ ਇਹਨਾਂ ਬੰਧਨਾਂ ਤੋਂ ਅਣਜਾਣ ਹੋਣ ਕਾਰਨ, ਹਾਂਜੀ ਪਰ ਅਸੀਂ ਜਾਣਦੇ ਨਹੀਂ ਹਾਂ, ਅਣਜਾਣ ਹੋਣ ਕਾਰਨ ਇਨਸਾਨ ਇਹ ਸਮਝੀ ਬੈਠਾ ਹੈ ਮੈਂ ਆਜ਼ਾਦ ਹਾਂ, ਮੈਨੂੰ ਕੋਈ ਬੰਧਨ ਨਹੀਂ। ਇਸ ਲਈ ਇਹਨਾਂ ਮਾਨਸਿਕ ਬੰਧਨਾਂ ਤੋਂ ਛੁੱਟਣ ਦਾ ਵੀ ਕੋਈ ਉਪਰਾਲਾ ਨਹੀਂ ਕਰ ਰਿਹਾ, ਬਲਕਿ ਆਪਣੀ ਅਗਿਆਨਤਾ ਦੁਆਰਾ ਗਲਤ ਕਰਮ ਕਰਦਾ ਹੋਇਆ ਅਚੇਤ ਹੀ ਨਿਤ ਨਵੇਂ ਕਰਮਾਂ ਦੇ ਜੰਜੀਰ ਘੜ ਘੜ ਕੇ ਬੰਧਨਾਂ 'ਚ ਜਕੜਿਆ ਜਾ ਰਿਹਾ ਹੈ ਅਤੇ ਪੁਰਾਣੀਆਂ ਜੰਜੀਰਾਂ ਨੂੰ ਹੋਰ ਸ਼ਕਤੀਮਾਨ ਬਣਾ ਰਿਹਾ ਹੈ। ਨਾਨਕ ਔਗਣ ਜੇਤੜੇ ਤਿੱਤੇ ਗਲੀ ਜੰਜੀਰ। ਜੀਵ ਨੂੰ ਸੁਚੇਤ ਕਰਨ ਲਈ ਗੁਰਬਾਣੀ 'ਚ ਇਹਨਾਂ ਕਈ ਤਰ੍ਹਾਂ ਦੇ ਬੰਧਨਾਂ ਨੂੰ ਖੋਲ੍ਹ ਕੇ ਦਰਸਾਇਆ ਗਿਆ ਹੈ ਅਤੇ ਇਹਨਾਂ ਤੋਂ ਬਚਣ ਅਤੇ ਛੁੱਟਣ ਦੇ ਸਾਧਨ ਵੀ ਦੱਸੇ ਗਏ ਹਨ। ਆਓ ਅਸੀਂ ਹੁਣ ਇਹਨਾਂ ਇਨਸਾਨੀ ਬੰਧਨਾਂ ਦੀ ਕੁਝ ਕਿਸਮਾਂ ਦੇ ਵਿਚਾਰ ਕਰੀਏ। ਹਾਂਜੀ ਇਨਸਾਨੀ ਬੰਧਨ ਕਿਹੜੇ ਕਿਹੜੇ ਹਨ? ਹਉਮੈ ਦਾ ਬੰਧਨ। ਹਉਮੈ ਸਾਡੇ ਕਰਮਾਂ ਅਤੇ ਬੰਧਨਾਂ ਦਾ ਮੂਲ ਕਾਰਨ ਹੈ। ਜੇ ਅਸੀਂ ਲਾਹੀ ਹੁਕਮ ਦੀ ਰਜ਼ਾ 'ਚ ਚੱਲਣ ਦੀ ਜਾਚ ਸਿੱਖ ਲਈਏ ਤਾਂ ਅਸੀਂ ਹਉਮੈ ਵੇੜੇ ਕਰਮਾਂ ਦੇ ਬੰਧਨਾਂ ਤੋਂ ਬਚ ਸਕਦੇ ਹਾਂ, ਪਰ ਸਾਡੇ ਲਈ ਰਜ਼ਾ 'ਚ ਚੱਲਣਾ ਤਾਂ ਇੱਕ ਪਾਸੇ, ਸਾਨੂੰ ਤਾਂ ਅਜੇ ਰੱਬੀ ਹੁਕਮ ਦੀ ਸੋਝੀ ਵੀ ਨਹੀਂ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਇਸੇ ਕਾਰਨ ਹਉਮੈ ਵਿੱਚ ਜੀਓ ਬੰਦ ਹੈ, ਨਾਮ ਨਾ ਵਸੇ ਮਨ ਆਏ ਵਾਲੀ ਸਾਡੀ ਹਾਲਤ ਵਰਤ ਰਹੀ ਹੈ। ਇਲਾਹੀ ਹੁਕਮ ਸਾਡੇ ਲਈ ਸੁਖਦਾਈ ਕਲਿਆਣ ਰੂਪ ਹੈ, ਬਾਕੀ ਸਾਰੀਆਂ ਜੂਨਾਂ ਦੇ ਜੀਵ ਅਚੇਤ ਸਹਿ ਸੁਭਾਈ ਹੁਕਮ 'ਚ ਚੱਲ ਰਹੇ ਹਨ। ਇਸ ਲਈ ਇਨਸਾਨਾਂ ਨਾਲੋਂ ਵੱਧ ਆਜ਼ਾਦ ਤੇ ਸੁਖੀ ਹਨ। ਹਾਂਜੀ ਬਾਕੀ ਜੂਨਾਂ 84 ਲੱਖ ਜੂਨਾਂ ਸਾਡੇ ਤੋਂ ਵੱਧ ਆਜ਼ਾਦ ਤੇ ਸੁਖੀ ਹਨ ਅਤੇ ਕਰਮਬੱਧ ਨਹੀਂ ਹਨ। ਅਸਲ ਵਿੱਚ ਹਉਮੈ ਦਾ ਭਾਵ ਹੈ ਆਪਣੇ ਆਪ ਨੂੰ ਅਕਾਲ ਪੁਰਖ ਦੀ ਅੰਸ਼ ਸਮਝਣ ਦੀ ਥਾਂ ਇੱਕ ਅਡਰੀ ਹਸਤੀ ਸਮਝਣਾ। ਇਹ ਜੀਵ ਆਪਣੀ ਹੋਂ ਵਿੱਚ ਹੀ ਜੰਮਦਾ ਹੈ, ਹਉਮੈ ਵੇੜੇ ਕਰਮ ਕਰਦਾ ਹੋਇਆ ਜੰਜਾਲਾਂ 'ਚ ਫਸਦਾ ਅਤੇ ਫਿਰ ਕਾਲ ਦੇ ਵੱਸ ਪੈ ਕੇ ਆਵਾਗਮਨ ਦੇ ਗੇੜ 'ਚ ਫਸਿਆ ਰਹਿੰਦਾ ਹੈ। ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ, ਆਵਣ ਜਾਣਾ ਜੰਮਣ ਮਰਨਾ ਮਨ ਮੁਖ ਪੱਤ ਗਵਾਈ। ਬੰਦਿਓ ਆਪਣ ਹਉ ਹਉ ਬੰਦਾ, ਦੋਸ ਦੇਤ ਆਗੇ ਕਉ ਅੰਧਾ। ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ, ਹਉਮੈ ਵੱਡਾ ਰੋਗ ਹੈ, ਮਰ ਜੰਮੈ ਆਵੇ ਜਾਏ। ਪੂਜਾ ਅਰਚਾ ਬੰਧਨ ਡੰਡੋਤ, ਖਟ ਕਰਮਾ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਏ ਇਹ ਜੁਗਤਾ। ਦੂਸਰਾ ਬੰਧਨ ਮੈਂ ਮੇਰੀ ਅਥਵਾ ਹਉਮੈ ਦੀ ਭਾਵਨਾ ਦੇ ਬੰਧਨ। ਮੈਂ ਮੇਰੀ ਦਾ ਖਿਆਲ ਹਉਮੈ 'ਚ ਉਪਜਦਾ ਹੈ, ਮੈਂ ਮੇਰੀ ਦੀ ਇਹ ਭਾਵਨਾ ਇਹ ਦਿਨ ਰਾਤ ਸੁਪਨੇ ਵਿੱਚ ਵੀ ਸਾਡੇ ਨਾਲ ਚੰਬੜੀ ਰਹਿੰਦੀ ਹੈ। ਇਸ ਹਉਮੈ ਵੇੜੀ ਭਾਵਨਾ ਅਧੀਨ ਫਿਰ ਅਸੀਂ ਕਰਮ ਕਰਦੇ ਹਾਂ, ਨਤੀਜੇ ਭੁਗਤਦੇ ਹੋਏ ਦੁਖੀ ਹੁੰਦੇ ਰਹਿੰਦੇ ਹਾਂ। ਕਿੰਨੀ ਹੈਰਾਨੀ ਦੀ ਗੱਲ ਹੈ, ਭਲੀ ਭਾਂਤੀ ਜਾਣਦਿਆਂ ਹੋਇਆਂ ਕਿ ਇਹ ਸਰੀਰ, ਇਹ ਮਾਲ ਧਨ, ਸਾਕ ਸੰਬੰਧੀ, ਜ਼ਮੀਨ ਜਾਇਦਾਦ ਸਭ ਨਾਸ਼ਵੰਤ ਹਨ, ਇਹਨਾਂ 'ਚੋਂ ਕੁਝ ਵੀ ਸਾਡੇ ਨਾਲ ਨਹੀਂ ਜਾਣਾ, ਫਿਰ ਵੀ ਜੀਵ ਇਹਨਾਂ ਨੂੰ ਆਪਣਾ ਸਮਝ ਕੇ ਜੱਫਾ ਪਾਈ ਬੈਠਾ ਹੈ ਅਤੇ ਮੈਂ ਮੇਰੀ ਦੇ ਬੰਧਨਾਂ 'ਚ ਜਕੜਿਆ ਹੋਇਆ ਹੈ। ਇਹਨਾਂ ਬਿਨਸਨਹਾਰ ਪਦਾਰਥਾਂ ਉੱਤੇ ਅਪਨਤ ਜਿਤਾਉਣੀ, ਹਾਂਜੀ ਬਿਨਸਨਹਾਰ ਪਦਾਰਥਾਂ ਉੱਤੇ ਅਪਨਤ ਜਿਤਾਉਣੀ ਸਾਡੇ ਮਾਨਸਿਕ ਭਰਮ ਭੁਲੇਖੇ ਦਾ ਸਿੱਟਾ ਹੈ। ਦੂਜੇ ਲਫਜ਼ਾਂ ਵਿੱਚ ਮੈਂ ਮੇਰੇ ਦਾ ਦ੍ਰਿੜ ਹੋਇਆ ਇਹ ਨਿਸ਼ਚਾ, ਇਹ ਜੀਵ ਦੇ ਸਾਰੇ ਦੁੱਖਾਂ ਕਲੇਸ਼ਾਂ ਫਿਕਰ ਚਿੰਤਾ ਆਦਿ ਦਾ ਮੂਲ ਕਾਰਨ ਹੈ। ਇਹ ਮੈਂ ਮੇਰੀ, ਮੇਰਾ ਮੇਰਾ ਕਰ ਕਰ ਵਿਗੂਤਾ, ਆਤਮ ਨਾ ਚੀਨੈ ਪਰ ਮੈਂ ਵਿੱਚ ਸੂਤਾ, ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਮੇਰੀ ਮੇਰੀ ਧਾਰੀ ਊਹਾ ਪੈਰ ਲੁਹਾਰੀ, ਮਾਇਆ ਮੋਹ ਦੁੱਖ ਸਾਗਰ ਹੈ ਬਿਖ ਦੂਤਰ ਤਰਿਆ ਨਾ ਜਾਏ, ਮੇਰਾ ਮੇਰਾ ਕਰਦੇ ਪਚ ਮੂਏ ਹੋਮੇ ਕਰਤ ਵਿਹਾਏ। ਹਾਂਜੀ, ਪਹਿਲਾਂ ਅਸੀਂ ਪੜ੍ਹਿਆ ਹੋਮੇ ਦਾ ਬੰਧਨ, ਫਿਰ ਮੈਂ ਮੇਰੀ ਦਾ ਬੰਧਨ, ਹੁਣ ਸਾਡੇ ਸਰੀਰ ਦਾ ਬੰਧਨ, ਕਿੱਦਾਂ ਅਸੀਂ ਸਰੀਰ ਦੇ ਕਾਰਨ ਬੰਨੇ ਹੋਏ ਹਾਂ, ਸਰੀਰਕ ਬੰਧਨ। ਸਰੀਰ ਆਪਣੇ ਆਪ ਕੋਈ ਕਰਮ ਨਹੀਂ ਕਰ ਸਕਦਾ, ਇਹ ਸਾਡੇ ਖਿਆਲਾਂ ਭਾਵਨਾਵਾਂ ਵਲਵਲਿਆਂ ਅਤੇ ਆਦਤਾਂ ਦੇ ਪ੍ਰਗਟਾਵੇ ਦਾ ਸਾਧਨ ਹੈ। ਕਿਸੇ ਖਿਆਲ ਜਾਂ ਕਰਮ ਦਾ ਸਰੀਰ ਦੁਆਰਾ ਮੁੜ ਮੁੜ ਕੇ ਅਭਿਆਸ ਕੀਤਾ ਜਾਵੇ, ਹਾਂਜੀ ਖਿਆਲ ਵੀ ਅਤੇ ਕਰਮ ਵੀ ਜਦੋਂ ਮੁੜ ਮੁੜ ਕੇ ਅਭਿਆਸ ਕੀਤਾ ਜਾਵੇ ਤਾਂ ਸਰੀਰ ਨੂੰ ਉਸ ਕਰਮ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਕਰਮ ਸਾਡਾ ਸੁਭਾਅ ਬਣ ਜਾਂਦਾ ਹੈ। ਜੇਕਰ ਅਸੀਂ ਇਹਨਾਂ ਬੇਲੋੜੀਆਂ ਅਤੇ ਹਾਨੀਕਾਰਕ ਹਰਕਤਾਂ ਨੂੰ ਰੋਕਣਾ ਵੀ ਚਾਹੀਏ ਤਾਂ ਵੀ ਸਰੀਰ ਆਪਣੀ ਦ੍ਰਿੜ ਹੋਈਆਂ ਆਦਤਾਂ ਅਨੁਸਾਰ ਸਹਿ ਸੁਭਾਏ ਅਣਜਾਣੇ ਹੀ ਉਹ ਹਰਕਤਾਂ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਅਸੀਂ ਆਪੂ ਘੜੀਆਂ ਹੋਈਆਂ ਆਦਤਾਂ ਦੇ ਗੁਲਾਮ ਬਣ ਜਾਂਦੇ ਹਾਂ, ਹਾਂਜੀ ਆਦਤਾਂ ਦੇ ਗੁਲਾਮ, ਜਿਨ੍ਹਾਂ ਤੋਂ ਛੁਟਕਾਰਾ ਕਠਿਨ ਹੈ। ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਕੁਝ ਕੁ ਮਿਸਾਲਾਂ ਦਿੰਦੇ ਹਨ। ਮਨੁੱਖਾ ਜਨਮ ਦੁਰਲਭ ਅਤੇ ਅਨਮੋਲ ਹੈ, ਇਸ ਦੀ ਦੇਖਭਾਲ ਕਰਨਾ, ਇਸ ਨੂੰ ਰੋਗ ਰਹਿਤ ਰੱਖਣਾ ਅਤੇ ਰਿਸ਼ਟ ਪੁਸ਼ਟ ਬਣਾ ਕੇ ਕੁਦਰਤ ਅਨੁਸਾਰ ਇਸ ਤੋਂ ਉਚਿਤ ਕੰਮ ਲੈਣਾ ਸਾਡਾ ਮੰਤਵ ਹੈ, ਪਰ ਅਸੀਂ ਸਾਦਾ ਅਤੇ ਪੌਸ਼ਟਿਕ ਖੁਰਾਕ ਦੀ ਥਾਂ ਚਟਪਟੇ ਮਸਾਲੇਦਾਰ ਸਵਾਦਲੇ ਪਦਾਰਥ ਖਾਣ ਦੇ ਆਦੀ ਹੋ ਰਹੇ ਹਾਂ, ਜਿਸ ਤਰ੍ਹਾਂ ਕਿ ਪਰੌਂਠੇ, ਪੂੜੀਆਂ, ਕਚੌਰੀਆਂ, ਸਮੋਸੇ, ਪਕੌੜੇ, ਅਚਾਰ, ਚਟਨੀਆਂ, ਮਾਸ ਆਦਿ, ਜੋ ਸਾਡੀ ਸਿਹਤ ਲਈ ਹਾਨੀਕਾਰਕ ਹਨ। ਜੇਕਰ ਸਾਨੂੰ ਪਤਾ ਵੀ ਲੱਗ ਜਾਵੇ ਕਿ ਇਹ ਹਾਨੀਕਾਰਕ ਹਨ, ਇਹਨਾਂ ਨੂੰ ਛੱਡਣਾ ਚਾਹੀਏ ਤਾਂ ਵੀ ਇਹਨਾਂ ਦਾ ਤਿਆਗ ਨਹੀਂ ਕਰ ਸਕਦੇ। ਇਸ ਤਰ੍ਹਾਂ ਅਸੀਂ ਰਸਨਾ ਦੀ ਚੇਸ਼ਟਾ ਦੇ ਗੁਲਾਮ ਬਣ ਜਾਂਦੇ ਹਾਂ, ਜਿਸ ਨਾਲ ਕਈ ਕਿਸਮਾਂ ਦੀਆਂ ਬਿਮਾਰੀਆਂ ਸਹੇੜ ਲੈਂਦੇ ਹਾਂ। ਇਸੇ ਤਰ੍ਹਾਂ ਸ਼ਰਾਬ ਅਥਵਾ ਤੰਬਾਕੂ ਆਦਿ ਨਸ਼ੀਲੀਆਂ ਵਸਤੂਆਂ ਦੇ ਸੇਵਨ ਕਰਨ ਦੀ ਆਦਤ ਪੈ ਜਾਂਦੀ ਹੈ, ਜਿਸ ਦੇ ਹਾਨੀਕਾਰਕ ਨਤੀਜੇ ਭੁਗਤਦਿਆਂ ਹੋਇਆਂ ਵੀ ਇਹਨਾਂ ਨੂੰ ਛੱਡ ਨਹੀਂ ਸਕਦੇ ਅਤੇ ਆਪੋ ਸਹੇੜੀ ਹੋਈ ਇਹਨਾਂ ਦੀ ਗੁਲਾਮੀ ਵਿੱਚ ਜਕੜੇ ਰਹਿੰਦੇ ਹਾਂ, ਦੁੱਖ ਕਲੇਸ਼ ਬਿਮਾਰੀਆਂ ਆਦਿ ਭੋਗਦੇ ਹਾਂ। ਕਈ ਕਿਸਮਾਂ ਦੇ ਅਮਲਾਂ ਵਿੱਚ ਵੀ ਕਈ ਜੀਵ ਜਕੜੇ ਹੋਏ ਹਨ, ਜਿਹਾ ਕਿ ਅਫੀਮ, ਚਰਸ, ਗਾਂਜਾ, ਸੁੱਖਾ, ਹੀਰੋਇਨ, ਨਸ਼ੀਲੀਆਂ ਗੋਲੀਆਂ, ਜੋ ਸਾਡੇ ਜੀਵਨ ਨੂੰ ਤਬਾਹ ਕਰ ਰਹੀਆਂ ਹਨ। ਪੱਛਮੀ ਦੇਸ਼ਾਂ ਦੀ ਅਖੌਤੀ ਨਵੀਨ ਸੱਭਿਅਤਾ ਵੀ ਇਸ ਨਸ਼ੀਲੀ ਗੁਲਾਮੀ ਤੋਂ ਬਚ ਨਹੀਂ ਸਕੀ ਅਤੇ ਹੋਰਨਾਂ ਦੇਸ਼ਾਂ ਦੀ ਉਹ ਅਗਵਾਈ ਕਰ ਰਹੇ ਹਨ। ਕਈ ਜੀਵ ਨੀਵੀਆਂ ਵਾਸ਼ਨਾਵਾਂ ਦੀ ਗੁਲਾਮੀ 'ਚ ਫਸ ਕੇ ਕਈ ਕਿਸਮ ਦੇ ਪਾਪ ਕਮਾਉਂਦੇ ਹਨ ਅਤੇ ਫਿਰ ਲਾ ਇਲਾਜ ਬਿਮਾਰੀਆਂ ਸਹੇੜ ਲੈਂਦੇ ਹਨ, ਜਿਸ ਨਾਲ ਆਪਣਾ ਅਮੋਲਕ ਜੀਵਨ ਤਬਾਹ ਕਰ ਰਹੇ ਹਨ। ਇਹ ਵਾਸ਼ਨਾਵਾਂ ਇਹ ਸਰਬ ਵਿਆਪੀ ਹਨ, ਕਿਉਂਕਿ ਹਰ ਇੱਕ ਕੌਮ, ਜਾਤ ਪਾਤ, ਦੇਸ਼ਾਂ ਦੇ ਇਨਸਾਨ ਇਹਨਾਂ ਵਾਸ਼ਨਾਵਾਂ ਦੀ ਗੁਲਾਮੀ 'ਚ ਬੁਰੀ ਤਰ੍ਹਾਂ ਜਕੜੇ ਹੋਏ ਹਨ ਅਤੇ ਇਹਨਾਂ 'ਚ ਖਚਿਤ ਹੋ ਕੇ ਇਨਸਾਨ ਅਤਿਅੰਤ ਦੁੱਖ ਕਲੇਸ਼ ਭੋਗਦੇ ਹੋਏ ਵੀ ਇਹਨਾਂ ਤੋਂ ਬਚ ਨਹੀਂ ਸਕਦੇ, ਸੁਰਖਰੂ ਨਹੀਂ ਹੋ ਸਕਦੇ ਅਤੇ ਨਰਕਮਈ ਜੀਵਨ ਭੋਗਦੇ ਹਨ। ਨੀਵੀਆਂ ਰੁਚੀਆਂ ਅਤੇ ਵਾਸ਼ਨਾਵਾਂ ਦੇ ਮੁੜ ਮੁੜ ਭੋਗਣ ਨਾਲ ਅਥਵਾ ਅਭਿਆਸ ਕਰਦਿਆਂ ਹੋਇਆਂ ਇਹ ਸ਼ਕਤੀਮਾਨ ਹੋ ਜਾਂਦੀਆਂ ਹਨ, ਹਾਂਜੀ ਡਾਇਨਾਮਿਕ ਹੋ ਜਾਂਦੀਆਂ ਹਨ। ਇਹ ਸ਼ਕਤੀਮਾਨ ਵਾਸ਼ਨਾਵਾਂ ਸਾਡੇ ਮਨ ਉੱਤੇ ਇਤਨਾ ਕਬਜ਼ਾ ਕਰ ਲੈਂਦੀਆਂ ਹਨ ਕਿ ਸਾਡੀ ਸੋਚ, ਵਿਚਾਰ, ਗਿਆਨ, ਧਿਆਨ, ਕਰਮ ਕਿਰਿਆ ਵੀ ਇਹਨਾਂ ਸ਼ਕਤੀਮਾਨ ਸੰਸਕਾਰਾਂ ਨੂੰ ਕਾਬੂ ਕਰਨ ਤੋਂ ਅਸਮਰਥ ਹੈ। ਇਸ ਤਰ੍ਹਾਂ ਸਾਡੀ ਉੱਚ ਵਿੱਦਿਆ, ਵਿਗਿਆਨ, ਫਿਲੋਸਫੀਆਂ ਵੀ ਇਹਨਾਂ ਸ਼ਕਤੀਮਾਨ ਵਾਸ਼ਨਾਵਾਂ ਨੂੰ ਕਾਬੂ ਨਹੀਂ ਕਰ ਸਕੀਆਂ, ਬਲਕਿ ਜਿਉਂ ਜਿਉਂ ਅਖੌਤੀ ਨਵੀਨ ਸੱਭਿਅਤਾ, ਮਾਡਰਨ ਸਿਵਿਲਾਈਜੇਸ਼ਨ ਤਰੱਕੀ ਕਰੀ ਜਾਂਦੀ ਹੈ, ਤਿਉਂ ਤਿਉਂ ਸਾਡੀਆਂ ਵਾਸ਼ਨਾਵਾਂ ਇਹ ਹੋਰ ਵੀ ਸੂਖਮ ਅਤੇ ਵਿਕਸਿਤ ਹੋ ਰਹੀਆਂ ਹਨ। ਗਿਆਨ ਧਿਆਨ ਸਭ ਕੋਈ ਰਵੇ, ਬੰਧਨ ਬੰਧਿਆ ਸਭ ਜੱਗ ਪਵੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਕਤੀਮਾਨ ਹੋਈਆਂ ਨੀਵੀਆਂ ਵਾਸ਼ਨਾਵਾਂ 'ਤੇ ਕਾਬੂ ਪਾਉਣ ਲਈ ਸਾਡੇ ਅਜੋਕੇ ਧਰਮ ਵੀ ਅਸਮਰਥ ਹੋ ਗਏ ਹਨ, ਬਲਕਿ ਧਰਮ ਦੀ ਆੜ ਵਿੱਚ ਇਹ ਵਾਸ਼ਨਾਵਾਂ ਵੱਧ ਫੁੱਲ ਰਹੀਆਂ ਹਨ। ਬਿਖੇ ਬਿਖੇ ਕੀ ਵਾਸਨਾ, ਤਜੀਏ ਨਹਿ ਜਾਈ, ਅਨਕ ਜਤਨ ਕਰ ਰਾਖੀਏ, ਫਿਰ ਫਿਰ ਲਪਟਾਈ। ਉਦਾਹਰਣ ਦਿੰਦੇ ਹਨ, ਕਈਆਂ ਨੂੰ ਹਰ ਗੱਲ ਨਾਲ ਕੋਈ ਬੇਮਾਨੇ ਲਫ਼ਜ਼ ਜੋੜੇ ਜਾਂ ਗਾਲ ਕੱਢਣ ਦੀ ਆਦਤ ਪੈ ਜਾਂਦੀ ਹੈ, ਜਿਸ ਨੂੰ ਤਕੀਆ ਕਲਾਮ ਕਿਹਾ ਜਾਂਦਾ ਹੈ। ਇਹ ਬੇਲੋੜੇ ਅਤੇ ਹਾਸੋਹੀਨੇ ਲਫ਼ਜ਼ ਇਹ ਸਾਡੀ ਗੁਫ਼ਤਾਰ ਅਥਵਾ ਬੋਲੀ ਨੂੰ ਵੀ ਹਾਸੋਹੀਣਾ ਬਣਾ ਦਿੰਦੇ ਹਨ। ਮਿਸਾਲ ਦੇ ਤੌਰ 'ਤੇ, ਇੱਕ ਵਡੇਰੀ ਉਮਰ ਦਾ ਡਾਕਟਰ ਸੰਗਤ ਵਿੱਚ ਆਇਆ। ਉਹ ਆਪਣੀ ਆਦਤ ਅਨੁਸਾਰ ਹਰ ਗੱਲ ਨਾਲ ਇੱਕ ਨੰਗੀ ਗਾਲ ਸ਼ਾਮਿਲ ਕਰਦਾ ਸੀ। ਜਦ ਉਸਦਾ ਧਿਆਨ ਇਸ ਗੱਲ ਵੱਲ ਦਵਾਇਆ ਗਿਆ ਤਾਂ ਝੱਟ ਗਾਲ ਕੱਢ ਕੇ ਬੋਲਿਆ, ਕਿਹੜਾ ਗਾਲਾਂ ਕੱਢਦਾ ਹੈ? ਇਸ ਤੋਂ ਸਾਬਤ ਹੁੰਦਾ ਹੈ ਕਿ ਉਸ ਸਿਆਣੇ ਬਿਆਨੇ ਡਾਕਟਰ ਨੂੰ ਇਹਨਾਂ ਨੰਗੀਆਂ ਗਾਲਾਂ ਦਾ ਅਹਿਸਾਸ ਹੀ ਨਹੀਂ ਸੀ ਰਿਹਾ। ਉਹ ਆਪਣੀ ਸਭਿਤਾਹੀਨ ਗੰਦੀ ਆਦਤ ਦਾ ਇਤਨਾ ਆਦੀ ਹੋਇਆ ਸੀ ਕਿ ਗਾਲ ਕੱਢਣੀ ਉਸਦੇ ਜੀਵਨ ਦਾ ਅੰਗ ਬਣ ਗਿਆ ਸੀ। ਪਿੰਡਾਂ ਵਿੱਚ ਤਾਂ ਲੋਕ ਗਾਲ ਕੱਢੇ ਬਗੈਰ ਕੋਈ ਗੱਲ ਹੀ ਨਹੀਂ ਕਰਦੇ, ਜਿਸ ਤੋਂ ਸਾਡੀ ਨੀਵੀਂ ਸੱਭਿਅਤਾ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਜਿਸ ਦਾ ਅਸਰ ਅਗਲੀਆਂ ਪੀੜ੍ਹੀਆਂ ਉੱਤੇ ਪੈਣਾ ਵੀ ਲਾਜ਼ਮੀ ਹੈ। ਉੱਪਰਲੀਆਂ ਮਿਸਾਲਾਂ ਇਹ ਦੱਸਦੀਆਂ ਹਨ ਕਿ ਅਸੀਂ ਆਪੋ ਘੜੀਆਂ ਆਦਤਾਂ ਦੀ ਗੁਲਾਮੀ 'ਚ ਬੇਵਸ ਹੋਏ ਹਾਂ, ਜਿਨ੍ਹਾਂ ਦਾ ਸਾਨੂੰ ਅਹਿਸਾਸ ਹੀ ਨਹੀਂ। ਛੁੱਟਣ ਦਾ ਤਾਂ ਖਿਆਲ ਹੀ ਕੀ ਆਉਣਾ ਸੀ। ਇਸ ਤਰ੍ਹਾਂ ਸਾਡੀ ਸਰੀਰਕ ਪਲੋਸਾ ਪਲਾਸੀ, ਸ਼ਿੰਗਾਰ, ਰਸ, ਸਵਾਦ, ਚੇਸ਼ਟਾ, ਇਹ ਸਭ ਬੰਧਨ ਹੀ ਤਾਂ ਹਨ। ਸਾਡੇ ਜੀਵਨ ਦਾ ਬਹੁਤਾ ਹਿੱਸਾ, ਧਿਆਨ ਅਤੇ ਸਮਾਂ ਸਾਡੇ ਸਰੀਰ ਦੀ ਪਲੋਸਾ ਪਲਾਸੀ, ਅਛਨੇ ਪਛਨੇ, ਪਾਲਣ ਪੋਸ਼ਣ, ਹਾਰ ਸ਼ਿੰਗਾਰ, ਮੇਕਅਪ 'ਤੇ ਜ਼ਾਇਆ ਹੁੰਦਾ ਹੈ। ਸਰੀਰਕ ਹੋਂਦ ਦਾ ਅਹਿਸਾਸ, ਹਾਂਜੀ, ਸਰੀਰਕ ਹੋਂਦ ਦਾ ਅਹਿਸਾਸ ਅਤੇ ਇਸ ਦੀ ਵਿਸ਼ੇਸ਼ਤਾ ਦੇ ਧੁਰੇ ਉਦਾਲੇ ਹੀ ਸਾਡਾ ਮਨ, ਬੁੱਧੀ ਅਤੇ ਧਿਆਨ ਘੁੰਮਦਾ ਰਹਿੰਦਾ ਹੈ। ਇਸ ਲਈ ਸਾਡਾ ਸਰੀਰ ਵੀ ਸਾਡੇ ਬੰਧਨਾਂ ਦਾ ਇੱਕ ਕਾਰਨ ਹੈ। ਨਾਨਕ ਔਗੁਣ ਜੇਤੜੇ, ਤੇਤੇ ਗਲੀ ਜੰਜੀਰ, ਜੇਤੇ ਰਸ ਸਰੀਰ ਕੇ, ਤੇਤੇ ਲੱਗੇ ਦੁੱਖ। ਇਸ ਤੋਂ ਅੱਗੇ ਦੱਸਦੇ ਹਨ ਜੀ, ਕਰਮ ਕਾਂਡ ਤੇ ਵਹਿਮਾਂ ਦੇ ਬੰਧਨ ਕਿੱਦਾਂ ਅਸੀਂ ਜਕੜੇ ਹੋਏ ਹਾਂ। ਇਤਨੀ ਨਵੀਨ ਵਿੱਦਿਆ, ਧਾਰਮਿਕ ਗਿਆਨ ਅਤੇ ਫਿਲਾਸਫੀਆਂ ਦੇ ਹੁੰਦਿਆਂ ਹੋਇਆਂ ਅਜੇ ਵੀ ਅਸੀਂ ਆਪਣੇ ਪੁਰਾਣੇ ਵਹਿਮਾਂ ਦੇ ਆਧਾਰ ਤੇ ਅਨੇਕਾਂ ਕਰਮਾਂ ਕਾਂਡਾਂ ਤੇ ਵਹਿਮਾਂ 'ਚ ਫਸ ਕੇ ਦੁਖੀ ਹੋ ਰਹੇ ਹਾਂ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਸਾਡੇ ਵਿਦਵਾਨ ਅਤੇ ਗਿਆਨੀ ਧਿਆਨੀ ਵੀ ਇਹਨਾਂ ਵਹਿਮਾਂ ਦੇ ਬੰਧਨਾਂ ਤੋਂ ਛੁੱਟ ਨਹੀਂ ਸਕੇ। ਅਸੀਂ ਰੀਸੋ ਰੀਸੀ, ਬੱਧਾ ਚੱਟੀ, ਅਣਜਾਣੇ, ਬੇਲੋੜੇ ਲੋਕ ਦਿਖਾਵੇ ਲਈ ਕਰਮ ਕਾਂਡਾਂ ਦੇ ਬੰਧਨਾਂ 'ਚ ਪਏ ਰਹਿੰਦੇ ਹਨ। ਦੂਜੇ ਲਫ਼ਜ਼ਾਂ 'ਚ, ਜਿਉਂ ਜਿਉਂ ਸਾਡੀ ਵਿੱਦਿਆ, ਵਿਗਿਆਨ, ਫਿਲਾਸਫੀ, ਅਖੌਤੀ ਸੱਭਿਅਤਾ ਅਤੇ ਅਖੌਤੀ ਧਰਮਾਂ ਦਾ ਵਿਕਾਸ ਹੋ ਰਿਹਾ ਹੈ, ਤਿਉਂ ਤਿਉਂ ਸਾਡੀ ਸਰੀਰਕ, ਮਾਨਸਿਕ ਅਤੇ ਧਾਰਮਿਕ ਅਵਸਥਾ, ਹਾਂਜੀ, ਸਰੀਰਕ, ਮਾਨਸਿਕ ਅਤੇ ਧਾਰਮਿਕ ਅਵਸਥਾ ਨਿੱਗਰਦੀ ਜਾਂਦੀ ਹੈ ਅਤੇ ਅਸੀਂ ਇਹਨਾਂ ਕਿਸਮ ਕਿਸਮ ਦੇ ਬੰਧਨਾਂ 'ਚ ਫਸ ਕੇ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ। ਸੁਣਿਆ ਹੈ ਕਿ ਭਾਰਤ ਵਿੱਚ ਤਕਰੀਬਨ 1 ਕਰੋੜ ਅਖੌਤੀ ਸਾਧੂ, ਸੰਤ, ਫਕੀਰ, ਔਲੀਏ, ਦਿਗੰਬਰ, ਗੁਰੂ ਧਰਮ ਦੇ ਠੇਕੇਦਾਰ ਬਣੇ ਫਿਰਦੇ ਹਨ, ਪਰ ਉਹ ਖੁਦ ਹੀ ਅਨੇਕਾਂ ਕਿਸਮ ਦੇ ਫੋਕਟ ਕਰਮ ਕਿਰਿਆ ਦੇ ਬੰਧਨਾਂ 'ਚ ਫਸੇ ਹੋਏ ਹਨ ਅਤੇ ਹੋਰਨਾਂ ਜਗਿਆਸੂਆਂ ਨੂੰ ਵੀ ਫਸਾ ਰਹੇ ਹਨ। ਗੁਰਬਾਣੀ ਵਿੱਚ ਇਹਨਾਂ ਕਰਮ ਕਾਂਡਾਂ ਅਤੇ ਵਹਿਮਾਂ ਦੀ ਤਸਵੀਰ ਇਉਂ ਖਿੱਚੀ ਹੈ, ਪਾਠ ਪੜ੍ਹਿਓ, ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁੱਟਕਿਓ, ਅਧਿਕ ਅਹੁਬੁਦ ਬਾਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ, ਮੋਣ ਪਿਓ, ਕਿਰਪਾਤੀ ਰਿਹੋ, नगन फिरयो बन माही, तट तीरथ सब धरती परम्यो, दुविधा छुटके नाही। मन कामना तीरथ जाए बस्यो, सिर करवत तराए, मन की मैल ना उतरे ए बिद, जे लख जतन कराए। कनक कामनी हैवर गैवर बहु बिद दान दतारा, अन्न वस्त्र भूम बहु अरपे, न मिलिए हर द्वारा। पूजा अर्चा बंधन डंडौत, खट कर्मा रत रहता, हों हों करत बंधन मैं परया, न मिलिए ए जुगता। इस तो अगे है जी राजसी बंधन। भावें असी राजसी तौर ते दूजे देश की गुलामी तो आजाद हाँ, पर असी अपनी नौकरशाही, रिश्वतखोरी, ब्लैक मिलावट, कुणबा प्रस्ती, तानाशाही, पार्टीबाजी आदि के बंधना च अजे भी बुरी तरह जकड़े हुए हाँ। साडा बहुता समा ते ताकत इस नीवी राजसी खिचोतान च ही लगता है। कल काती राजे का साई, धर्म पंख कर उडरिया, कूड़ अमावस सच चंद्रमा, दिसे नाही कह चढ़िया। साढ़े जीवन के हर पख अथवा रगो रेशे च ए नीवियां इखलाकहीन रुचियां तस वस रस चुकियां हन, अते असी इन्हां दे बेलोड़े बंधना तो अत्यंत दुखी हो रहे हाँ। साडा देश धर्मां दा पंगूड़ा मन्या गया है, पर साढ़े देश विच इखलाकी गिरावट अत्यंत वध गई है। धर्मां ने सानू इस इखलाकी गिरावट, इस मोरल डीजनरेशन तो उच्चा चकना सी, पर जद साढ़े अखौती धर्म भी इन्हां कूड़े कर्म किरिया ते वहमां च फसे हुए हन, तो जनता विचारी का की हाल। गुरबाणी फरमान, बाहर की अगन बूझत जल सरिता कै, नाओ में जो आग लागे कैसे कै बुझाइए। बाहर से भाग ओट लीजिए त कोट गढ़, गढ़ में जो लूट लीजै कहो कत जाइए। चोरन कै त्रास जाए सरन गहे नरिंद, मारे महिपत जियो कैसे कै बचाइए। माया डर डरपत हार गुरुद्वारे जावे, तहां जो व्यापे माया कहां ठहराइए। इस तो क्या है जी भाईचारक बंधन, सोशल बंधन, सोसाइटी ने सानू किन्ना जकड़िया होया है। असी सारे भाईचारक रस्मां रिवाजां दे बंधना च जबरदस्त जकड़े हुए हाँ। अत दुखी होने के बावजूद इन्हां रस्मां रिवाजां नूं घटाउण जां छड्डण दी बजाए वधाई जा रहे हां। साडे जन्म, मरण, मंगनी, विआह अते होर अनेकां समाजिक त्यौहारां नूं असी इतना गुंझलदार, खिलारे वाला, दिखावा, खर्चीला बना दिता है, जिस नाल खेचल तो इलावा फजूल खर्ची दे भार हेठां दब के खलकत दुखी हो रही है। बावजूद साड़ी तालीम, नवीन सभ्यता ते विज्ञानक ख्याल दे, असी इन्ना फजूल ते दुखदाई रस्मां रिवाजां नूं तोड़न दी हिम्मत तक की करनी सी, बल्कि होर वधा चढ़ा के फजूल दिखावे करन दी दौड़ लगाई है, कंपीटिशन च पै गए हां। इन्ना फजूल ते दुखदाई रस्मां रिवाजां दी इक मिसाल दित्ती जांदी है। पिछले जमाने च जद लड़की दा नाता कीता जांदा सी तो सिर्फ एक रुपया शगन दे के कुड़माई की जाती सी। हुण कुड़माई दा रवाज असी इतना वधा लिया है कि पहला रोका, फिर ठाका, फिर शगन दिता जाता है। कुड़माई अते व्याह दे होर रवाज मन मर्जी नाल वधा रहे हैं। हाँ जी, ये रिवाज असी मन मर्जी नाल वधाए जा रहे हैं, तो इन्ना दिखावा ते फजूल खर्ची की जाती है कि हैरान हो जाता है। इन्हां दी पूर्ति च हर पुरश एक दूसरे तो वध चढ़ के दिखावा करन दी कोशिश करदा है, जिस नाल लड़के वालियां दी भुख भी रिसो रिसी वधदी जांदी है। इस तरह साडा भाईचारा इन्हां भाईचारक बंधना च फस के कमजोर ते दुखी हो रहा है। नतीजा यह है कि गरीब लई लड़की दा व्याह करना अत मुश्किल अते महंगा हो जा रहा है। जे साडी दिखावे दी ज़हनियत ते दाज की भुख इसे तरह वधदी गई, तो उस जमाना छेती आवेगा जद लोकी दुखी होके लड़कियां नूं जमदे ही मार दिया करनगे, जिस तरह पुराने जमाने विच मुगलां दे जुलम तो बचन लई कीता जांदा सी। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਗਿਆਨੀ, ਧਿਆਨੀ, ਵਿਦਵਾਨ, ਧਾਰਮਿਕ ਆਗੂ, ਸਮਾਜ ਸੁਧਾਰਕ ਇਹਨਾਂ ਫਜ਼ੂਲ ਦਿਖਾਵਿਆਂ ਅਤੇ ਦੁਖਦਾਈ ਬੰਧਨਾਂ ਨੂੰ ਰੋਕਣ ਜਾਂ ਘਟਾਉਣ ਦੀ ਬਜਾਏ ਖੁਦ ਆਪ ਇਸ ਪਾਸੇ ਰੁੜੇ ਜਾ ਰਹੇ ਹਨ। ਕਿੰਨੀ ਦੁਖਦਾਈ ਗੱਲ ਹੈ ਕਿ ਅੱਜ ਕੱਲ੍ਹ ਦੀ ਨਵੀਂ ਸੱਭਿਅਤਾ ਵਿੱਚ ਵੀ ਕਈ ਮਾਸੂਮ ਲੜਕੀਆਂ ਇਹਨਾਂ ਫਜ਼ੂਲ ਰਿਵਾਜਾਂ ਦੇ ਬੰਧਨਾਂ ਕਾਰਨ ਖੁਦਕੁਸ਼ੀ ਕਰਨ 'ਤੇ ਮਜਬੂਰ ਹੋ ਜਾਂਦੀਆਂ ਹਨ, ਦਾਜ ਦੇ ਅੰਗੀਠੇ 'ਤੇ ਕੁਰਬਾਨ ਕੀਤੀਆਂ ਜਾਂਦੀਆਂ ਹਨ। ਅੱਜ ਕੱਲ੍ਹ ਗਰਭ ਅੰਦਰ ਬੱਚੇ ਬਾਬਤ ਨਿਰਣਾ ਕੀਤਾ ਜਾ ਸਕਦਾ ਹੈ। ਜੇ ਗਰਭ ਵਿੱਚ ਮਦੀਨ ਬੱਚੀ ਦਾ ਪਤਾ ਲੱਗ ਜਾਵੇ ਤਾਂ ਗਰਭ ਨਾਸ਼ ਕੀਤਾ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਦਾਜ ਦੇ ਭੈੜੇ ਰਿਵਾਜ਼ਾਂ ਤੋਂ ਬਚਣ ਲਈ ਅਣਜੰਮੀ ਬੱਚੀ ਦਾ ਖੂਨ ਕੀਤਾ ਜਾਂਦਾ ਹੈ, ਫਿਰ ਇਸਨੂੰ ਪਾਪ ਨਹੀਂ ਸਮਝਿਆ ਜਾਂਦਾ। ਇਹਨਾਂ ਰਵਾਇਤੀ ਭਾਈਚਾਰਕ ਬੰਧਨਾਂ 'ਚ ਅਸੀਂ ਇਤਨੇ ਗਲਤਾਨ ਹੋ ਗਏ ਹਾਂ ਕਿ ਮਾਂ ਬਾਪ ਨੂੰ ਇਸ ਪਾਪ ਪੁੰਨ ਦਾ ਅਹਿਸਾਸ ਹੀ ਨਹੀਂ ਰਿਹਾ। ਐਸੇ ਨਿਰਦਈ ਜ਼ਾਲਮਾਨਾ ਪਾਪ, ਹਾਂਜੀ, ਇਹ ਸਿਰਫ ਸਾਡੇ ਦੇਸ਼ ਵਿੱਚ ਹੁੰਦੇ ਹਨ ਜਿੱਥੇ ਅਜੋਕੇ ਧਰਮਾਂ ਦੀ ਭਰਮਾਰ ਹੈ। ਦੂਜੇ ਦੇਸ਼ਾਂ ਵਿੱਚ ਲੜਕੇ ਅਤੇ ਲੜਕੀ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ, ਇਸ ਲਈ ਉੱਥੇ ਲੜਕੀਆਂ ਨਾਲ ਇਹ ਜ਼ੁਲਮ ਨਹੀਂ ਹੁੰਦੇ। ਇਹ ਦਾਜ ਦੇ ਬੰਧਨ ਇਹ ਅਸੀਂ ਆਪੂ ਘੜੇ ਹਨ, ਜਿਸ ਨਾਲ ਅਸੀਂ ਹੀ ਅਤਿਅੰਤ ਦੁਖੀ ਹੁੰਦੇ ਹਾਂ, ਪਾਪ ਕਮਾਉਂਦੇ ਹਾਂ। ਐਸੇ ਰਸਮ ਰਿਵਾਜ ਅਸੀਂ ਆਪ ਹੀ ਅਥਵਾ ਸਾਡੇ ਭਾਈਚਾਰੇ ਦੁਆਰਾ ਹੀ ਘੜੇ ਜਾਂਦੇ ਹਨ। ਹਰ ਜਾਤ ਪਾਤ ਕੌਮ ਦੇਸ਼ ਵਿੱਚ ਇਹ ਰਸਮ ਰਿਵਾਜ ਵੱਖ ਵੱਖ ਕਿਸਮਾਂ ਦੇ ਹੁੰਦੇ ਹਨ ਅਤੇ ਬਦਲਦੇ ਵੀ ਰਹਿੰਦੇ ਹਨ। ਅਸੀਂ ਇਹਨਾਂ ਫਜ਼ੂਲ ਬੇਮਾਨੇ ਰਸਮਾਂ ਰਿਵਾਜਾਂ ਅਥਵਾ ਵਹਿਮਾਂ ਤੋਂ ਅਤਿਅੰਤ ਦੁਖੀ ਹੋਏ ਰਹਿੰਦੇ ਹਾਂ। ਇਹ ਭਾਈਚਾਰਕ ਰਸਮਾਂ ਰਿਵਾਜਾਂ ਦੇ ਬੰਧਨ, ਹਾਂਜੀ, ਇਹ ਰਸਮਾਂ ਰਿਵਾਜਾਂ ਦੇ ਬੰਧਨ ਧਾਰਮਿਕ ਅਸੂਲ ਅਥਵਾ ਸਰਕਾਰੀ ਕਾਨੂੰਨ ਦੀ ਮਜਬੂਰੀ ਵੀ ਨਹੀਂ ਹਨ। ਫਿਰ ਵੀ ਇਹਨਾਂ ਨੂੰ ਤੋੜਨ ਜਾਂ ਬਦਲਣ ਲਈ ਸਾਨੂੰ ਹੌਸਲਾ ਨਹੀਂ ਪੈਂਦਾ, ਕਿਉਂਕਿ ਅਸੀਂ ਲੋਕ ਪਚਾਰਾ ਅਥਵਾ ਲੋਕਾਚਾਰੀ ਦੇ ਬੰਧਨਾਂ 'ਚ ਜ਼ਬਰਦਸਤ ਜਕੜੇ ਹੋਏ ਹਾਂ। ਫਿਰ ਹੈ ਜੀ ਗਿਆਨ ਫਿਲੋਸਫੀ ਦੇ ਬੰਧਨ। ਇਹ ਬੜੀ ਸੂਖਮ ਜ਼ੰਜੀਰ ਹੈ ਜਿਸ ਦੀ ਗਿਆਨੀਆਂ ਅਤੇ ਵਿਦਵਾਨਾਂ ਨੂੰ ਖੁਦ ਸੋਝੀ ਨਹੀਂ ਹੁੰਦੀ, ਕਿਉਂਕਿ ਮਨ ਨੂੰ ਦਿਮਾਗੀ ਗਿਆਨ ਅਥਵਾ ਫਿਲੋਸਫੀ ਦੀ ਪਾਨ ਚੜੀ ਹੁੰਦੀ ਹੈ। ਗਿਆਨੀ ਆਪ ਇਸ ਗਿਆਨ ਦੇ ਬੰਧਨਾਂ 'ਚ ਜਕੜੇ ਹੁੰਦੇ ਹਨ ਪਰ ਉਹਨਾਂ ਨੂੰ ਸੋਝੀ ਨਹੀਂ ਹੁੰਦੀ। ਘਣੇ ਜੰਗਲ ਵਿੱਚ ਜਾਨਵਰਾਂ ਦੇ ਪੈਰਾਂ ਨਾਲ ਇੱਧਰ ਉੱਧਰ ਹਰ ਪਾਸੇ ਅਨੇਕਾਂ ਡੰਡੀਆਂ ਪਈਆਂ ਹੁੰਦੀਆਂ ਹਨ ਜਿਨ੍ਹਾਂ ਦੀ ਕੋਈ ਸੇਧ ਨਹੀਂ ਹੁੰਦੀ। ਜੇ ਕੋਈ ਇਨਸਾਨ ਐਸੇ ਘਣੇ ਜੰਗਲ 'ਚ ਵੜ ਜਾਵੇ ਤਾਂ ਉਹ ਜੰਗਲ ਦੇ ਇਸ ਗੋਰਖ ਧੰਦੇ 'ਚ ਫਸ ਜਾਂਦਾ ਹੈ, ਜੰਗਲ 'ਚੋਂ ਨਿਕਲਣਾ ਫਿਰ ਅਸੰਭਵ ਹੋ ਜਾਂਦਾ ਹੈ। ਇਸੇ ਤਰ੍ਹਾਂ ਤੀਖਣ ਬੁੱਧੀ ਦੀਆਂ ਬਾਲਕੀ ਖਾਲ ਨਿਕਾਲਣ ਵਾਲੀਆਂ ਗੁੰਝਲਦਾਰ ਫਿਲੋਸਫੀਆਂ ਦੇ ਜੰਗਲ ਵਿੱਚ ਜੇ ਮਨ ਫਸ ਜਾਵੇ ਤਾਂ ਇਸ ਵਿੱਚੋਂ ਨਿਕਲਣਾ ਅਸੰਭਵ ਹੁੰਦਾ ਹੈ। ਜੇ ਇੱਕ ਨੁਕਤਾ ਜਾਂ ਸ਼ੰਕਾ ਹੱਲ ਹੁੰਦਾ ਹੈ 10 ਹੋਰ ਸ਼ੰਕੇ ਖੜ੍ਹੇ ਹੋ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਗਿਆਨੀ ਜਾਂ ਫਿਲੋਸਫਰ ਹਰ ਇੱਕ ਨੁਕਤੇ ਨੂੰ ਆਪਣੀ ਤੀਖਣ ਬੁੱਧੀ ਨਾਲ ਪਰਖਦਾ, ਤੋਲਦਾ, ਸਿੱਟੇ ਕੱਢਦਾ ਹੈ। ਅਸੀਂ ਬੁੱਧੀ ਮੰਡਲ ਵਾਲੇ ਕੀ, ਕਿਉਂ, ਕਿਵੇਂ ਇਸ ਦੀ ਖੋਜ 'ਚ ਇਤਨੇ ਖੁੱਬੇ ਹੋਏ ਹਾਂ ਕਿ ਮੁੱਢਲਾ ਅਸਲੀ ਨੁਕਤਾ ਲਾਂਭੇ ਰਹਿ ਜਾਂਦਾ ਹੈ ਜਾਂ ਭੁੱਲ ਜਾਂਦਾ ਹੈ। ਇਹ ਸਾਰੀ ਤ੍ਰੈਗੁਣੀ ਬੁੱਧੀ ਮੰਡਲ ਦੀ ਖੇਡ ਹੈ ਜਿਸ 'ਚ ਸਾਡਾ ਮਨ ਗਲਤਾਨ ਹੋਇਆ ਰਹਿੰਦਾ ਹੈ ਅਤੇ ਅਸੀਂ ਆਪੋ ਆਪਣੀ ਸੀਮਤ ਬੁੱਧੀ ਦੇ ਗਿਆਨ ਜਾਂ ਫਿਲੋਸਫੀ ਵਿੱਚ ਕੈਦ ਹੋਏ ਰਹਿੰਦੇ ਹਾਂ। ਹਾਂਜੀ, ਗਿਆਨ ਵਿੱਚ ਕੈਦ ਹੋ ਜਾਂਦੇ ਹਾਂ। ਜਦ ਤੱਕ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਅੰਤਰ ਆਤਮੇ ਅਨੁਭਵੀ ਗਿਆਨ ਨਹੀਂ ਉਪਜਦਾ, ਤਦ ਤੱਕ ਅਸੀਂ ਆਪਣੇ ਸੀਮਤ ਬੁੱਧੀ ਮੰਡਲ ਦੇ ਭਰਮ ਭੁਲਾਵੇ ਦੇ ਬੰਧਨਾਂ ਵਿੱਚ ਹੀ ਵਿਚਰਦੇ ਰਹਾਂਗੇ ਅਤੇ ਆਤਮ ਮੰਡਲ ਦੇ ਅਨੁਭਵੀ ਚਲਕਾਰੇ, ਰਸ, ਰੰਗ, ਪ੍ਰੇਮ ਸਵਪਨਾ ਤੋਂ ਵਾਂਝੇ ਰਹਾਂਗੇ। ਪੜ ਪੜ ਪੂਲੇ ਚੋਟਾ ਖਾਏ, ਬਹੁਤ ਸਿਆਣਪ ਆਵੇ ਜਾਏ, ਬਹੁਤ ਸਿਆਣਪ ਜੰਮ ਕਾ ਭਉ ਵਿਆਪੈ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਇਹਨਾਂ ਦਿਮਾਗੀ ਗਿਆਨੀਆਂ ਲਈ ਬੜਾ ਸੋਹਣਾ ਕਟਾਕ ਵਰਤਿਆ ਹੈ। ਕੀ ਕਹਿੰਦੇ ਹਨ? ਬੈਠ ਵੇ ਗਿਆਨੀ ਬੁੱਧੀ ਮੰਡਲ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਇਸੇ ਤਰ੍ਹਾਂ ਇੱਕ ਥਾਂ ਹੋਰ ਬਹੁਤ ਸੋਹਣਾ ਵਿਚਾਰ ਪ੍ਰਗਟ ਕੀਤਾ ਹੈ, ਕੀ ਹੋਇਆ ਕਿੱਕੂ ਹੋਇਆ ਖਪ ਖਪ ਮਰੇ ਸਿਆਣੇ, ਤੂੰ ਕਿਉਂ ਪਵੇ ਉਸ ਰਾਹ ਜਿੰਦੇ ਜਿਸ ਰਾਹ ਪੂਰ ਮੁਹਾਣੇ, ਭਟਕਣ ਛੱਡ ਲਟਕ ਲਾ ਇੱਕੋ ਖੀਵੀ ਹੋ ਸੁਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਇਸ ਤੋਂ ਅੱਗੇ ਜੋ ਬੰਧਨ ਹੈ ਜੀ, ਉਹ ਹੈ ਫੈਸ਼ਨ ਦੀ ਗੁਲਾਮੀ। ਕੁਦਰਤ ਅੰਦਰ ਨਵੀਨਤਾ ਦੀ ਸਹਿਜ ਚਾਲ ਹੈ, ਇਸ ਚਾਲ ਅਨੁਸਾਰ ਹਰ ਇੱਕ ਚੀਜ਼ ਸਹਿਜੇ ਹੀ ਹੁਕਮ ਦੀ ਚਾਲ ਵਿੱਚ ਬਦਲਦੀ ਰਹਿੰਦੀ ਹੈ, ਜਿਸ ਅਨੁਸਾਰ ਜੀਵਾਂ ਨੂੰ ਆਪੋ ਆਪਣਾ ਜੀਵਨ ਢਾਲਣਾ ਪੈਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਨਵੀਨਤਾ ਅਥਵਾ ਫੈਸ਼ਨ ਦੀ ਚਾਲ ਬਹੁਤ ਮੱਧਮ ਹੁੰਦੀ ਸੀ, ਅਤੇ ਪੁਰਾਣੇ ਫੈਸ਼ਨ ਨੂੰ ਤਿਆਗਣ ਅਤੇ ਨਵੇਂ ਫੈਸ਼ਨ ਨੂੰ ਅਪਣਾਉਣ ਦੀ ਚਾਲ ਮੱਠੀ ਹੁੰਦੀ ਸੀ। ਇਸ ਤਰ੍ਹਾਂ ਪੁਰਾਣੇ ਫੈਸ਼ਨ ਦੇ ਕੱਪੜੇ ਆਦਿ ਹੰਢਾ ਕੇ ਨਵੇਂ ਫੈਸ਼ਨ ਦੇ ਕੱਪੜੇ ਸੀਤੇ ਜਾਂਦੇ ਸੀ। ਪਰ ਅੱਜ ਕੱਲ੍ਹ ਇਨਸਾਨਾਂ ਦੀ ਜੀਵਨ ਚਾਲ ਬੜੀ ਤਿੱਖੀ ਹੋ ਗਈ ਹੈ, ਨਾਲ ਹੀ ਸਾਡੇ ਫੈਸ਼ਨ ਵੀ ਛੇਤੀ ਛੇਤੀ ਬਦਲਦੇ ਰਹਿੰਦੇ ਹਨ। ਪਿਛਲੇ ਫੈਸ਼ਨ ਦੇ ਕੱਪੜੇ ਹੰਢਾਉਣ ਦਾ ਚਾਅ ਹਜੇ ਪੂਰਾ ਵੀ ਨਹੀਂ ਹੁੰਦਾ ਕਿ ਹੋਰ ਨਿੱਤ ਨਵੇਂ ਫੈਸ਼ਨ ਚੱਲ ਪੈਂਦੇ ਹਨ। ਇਸ ਤਰ੍ਹਾਂ ਸਾਨੂੰ ਪਿਛਲੇ ਫੈਸ਼ਨ ਦੇ ਕੱਪੜੇ ਬਿਨਾਂ ਹੰਢਾਏ ਤੋਂ ਹੀ ਤਿਆਗਣੇ ਪੈਂਦੇ ਹਨ। ਫੈਸ਼ਨ ਦੀ ਬਦਲਵੀਂ ਚਾਲ ਦੀਆਂ ਕੁਝ ਉਦਾਹਰਨਾਂ ਇੱਥੇ ਦਿੱਤੀਆਂ ਜਾਂਦੀਆਂ ਹਨ। ਸਾਡੇ ਦੇਖਦੇ ਦੇਖਦੇ ਜਨਾਨੀਆਂ ਦੀਆਂ ਕਮੀਜ਼ਾਂ ਗੋਡਿਆਂ ਤਾਈਂ ਲੰਬੀਆਂ ਹੁੰਦੀਆਂ ਸੀ, ਫਿਰ ਸਹਿਜੇ ਸਹਿਜੇ ਹੋਰ ਲੰਮੀਆਂ ਹੁੰਦੀਆਂ ਗਈਆਂ, ਗਿੱਟਿਆਂ ਤਾਈਂ ਪਹੁੰਚ ਗਈਆਂ। ਕੁਝ ਚਿਰ ਮਗਰੋਂ ਇਹ ਕਮੀਜ਼ਾਂ ਉੱਪਰ ਚੜ੍ਹਦੀਆਂ ਚੜ੍ਹਦੀਆਂ ਗੋਡਿਆਂ ਤੱਕ ਫਿਰ ਆ ਗਈਆਂ। ਇਸ ਤਰ੍ਹਾਂ ਆਦਮੀਆਂ ਦੀਆਂ ਪੈਂਟਾਂ ਪਹਿਲਾਂ ਬਹੁਤ ਤੰਗ ਹੁੰਦੀਆਂ ਸੀ, ਚੌਂਕੜੀ ਮਾਰ ਕੇ ਬੈਠਣਾ ਵੀ ਔਖਾ ਹੁੰਦਾ ਸੀ। ਫਿਰ ਇਹਨਾਂ ਪੈਂਟਾਂ ਦੇ ਫੈਸ਼ਨ ਬਦਲ ਗਏ, ਪਹੁੰਚੇ 24 ਇੰਚ ਦੇ ਹੋ ਗਏ, ਜਿਸ ਦੀ ਵਜ੍ਹਾ ਨਾਲ ਤੁਰਦਿਆਂ ਤੁਰਦਿਆਂ ਕਈ ਵਾਰ ਪਹੁੰਚਿਆਂ 'ਚ ਪੈਰ ਫਸ ਕੇ ਡਿੱਗ ਪੈਂਦੇ ਸੀ। ਛੇਤੀ ਇਹਨਾਂ ਚੌੜੀਆਂ ਪੈਂਟਾਂ ਨੇ ਘੰਟੀ ਦੀ ਤਰ੍ਹਾਂ ਬੈਲ ਬੋਟਮ ਸ਼ਕਲ ਧਾਰ ਲਈ, ਜੋ ਗੋਡਿਆਂ ਤੋਂ ਤੰਗ ਹੁੰਦੀ ਸੀ ਅਤੇ ਹੇਠੋਂ ਪਹੁੰਚੇ 24 ਇੰਚ ਤੋਂ ਵੀ ਵੱਧ ਹੁੰਦੇ ਸਨ। ਅੱਜ ਕੱਲ੍ਹ ਇਹ ਪੈਂਟਾਂ ਪਹੁੰਚਿਆਂ ਤੋਂ ਤੰਗ ਉੱਤੋਂ ਖੁੱਲੀਆਂ ਹੋ ਗਈਆਂ ਹਨ। ਪਹਿਲਾਂ ਸਾਡੀਆਂ ਪੱਗਾਂ ਇੱਕ ਪੰਨੇ ਦੀਆਂ ਚੌੜੀਆਂ ਹੁੰਦੀਆਂ ਸੀ, ਹੁਣ ਨਵੀਨ ਫੈਸ਼ਨ ਅਨੁਸਾਰ ਦੋਹਰੇ ਪੰਨੇ ਦੀਆਂ ਚੌੜੀਆਂ ਪੱਗਾਂ ਦਾ ਰਿਵਾਜ ਹੈ। ਇਹਨਾਂ ਫੈਸ਼ਨਾਂ ਦੀ ਛੇਤੀ ਛੇਤੀ ਬਦਲਣ ਨਾਲ ਸਾਡੀ ਬੇਅੰਤ ਮਾਇਆ, ਧਿਆਨ, ਵਕਤ ਅਤੇ ਸ਼ਕਤੀ ਇਸ ਫੈਸ਼ਨ ਪ੍ਰਸਤੀ ਅਥਵਾ ਫੈਸ਼ਨ ਦੀ ਗੁਲਾਮੀ 'ਚ ਅਜਾਈ ਜਾ ਰਹੀ ਹੈ। ਹਾਂਜੀ, ਫੈਸ਼ਨ ਦੇ ਗੁਲਾਮ ਹੋ ਗਏ ਹਾਂ। ਕੱਪੜਿਆਂ ਦੇ ਫੈਸ਼ਨਾਂ ਤੋਂ ਇਲਾਵਾ ਸਾਡੇ ਹਾਰ ਸ਼ਿੰਗਾਰ ਮੇਕਅਪ ਦੇ ਫੈਸ਼ਨਾਂ 'ਚ ਵੀ ਬੜੀ ਛੇਤੀ ਤਬਦੀਲੀ ਹੋ ਰਹੀ ਹੈ। ਬੇਅੰਤ ਕਿਸਮਾਂ ਦੇ ਪਾਊਡਰ, ਕਰੀਮਾਂ, ਰੰਗ ਆਦਿ ਹਾਰ ਸ਼ਿੰਗਾਰ ਦੇ ਸਾਧਨਾਂ ਨਾਲ ਦੁਕਾਨਾਂ ਭਰੀਆਂ ਪਈਆਂ ਹਨ। ਇਸ ਹਾਰ ਸ਼ਿੰਗਾਰ ਦੇ ਫੈਸ਼ਨ ਨੂੰ ਅਸੀਂ ਬਹੁਤ ਵਧਾ ਲਿਆ ਹੈ, ਜਿਸ ਕਾਰਨ ਸਾਡਾ ਬਹੁਤਾ ਧਿਆਨ, ਵਕਤ ਅਤੇ ਮਾਇਆ ਜ਼ਾਇਆ ਹੋ ਰਹੀ ਹੈ। ਅਸੀਂ ਸਾਦਾ ਜੀਵਨ ਅਤੇ ਉੱਚੇ ਵਿਚਾਰ, ਸਿੰਪਲ ਲਿਵਿੰਗ, ਹਾਈ ਥਿੰਕਿੰਗ ਦੇ ਉੱਤਮ ਸੁਖਦਾਈ ਉਪਦੇਸ਼ਾਂ ਨੂੰ ਤਿਆਗ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹੋ ਕੇ ਫੈਸ਼ਨ ਪ੍ਰਸਤੀ ਵਿੱਚ ਸਰੀਰਕ, ਮਾਨਸਿਕ ਅਤੇ ਆਰਥਿਕ ਪੱਖਾਂ ਤੋਂ ਦੁਖੀ ਹੋ ਰਹੇ ਹਾਂ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਇਸ ਤਰ੍ਹਾਂ ਸਾਡੇ ਖਾਣ ਪੀਣ ਵਿੱਚ ਵੀ ਫੈਸ਼ਨ ਆ ਵੜਿਆ ਹੈ। ਸਾਦਾ, ਸਵੱਛ, ਸੁਖਦਾਈ, ਸਿਹਤਯਾਬ ਭੋਜਨ ਦੀ ਬਜਾਏ ਅਸੀਂ ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਤਲ ਭੁੰਨ ਕੇ, ਕਿਸਮ ਕਿਸਮ ਦੇ ਚਟਪਟੇ ਮਸਾਲਿਆਂ ਨਾਲ ਲੇਸਦਾਰ ਬਣਾ ਕੇ ਉਹਨਾਂ ਦੇ ਕੁਦਰਤੀ ਲਾਭਦਾਇਕ ਅੰਸ਼ਾਂ, ਵਿਟਾਮਿਨਸ ਨੂੰ ਜ਼ਾਇਆ ਕਰਕੇ ਆਪਣੀ ਰਸਨਾ ਦੀ ਚੇਸ਼ਟਾ ਪੂਰੀ ਕਰਦੇ ਹਾਂ। ਮਿਸਾਲ ਦੇ ਤੌਰ 'ਤੇ ਪੂਰੀਆਂ, ਕਚੌਰੀਆਂ, ਪਕੌੜੇ, ਪਰੌਂਠੇ, ਅਚਾਰ, ਮੁਰੱਬੇ, ਕੇਕ, ਮੀਟ ਆਦਿ ਅਨੇਕਾਂ ਕਿਸਮ ਦੇ ਪਦਾਰਥਾਂ ਦੁਆਰਾ ਰਸਨਾ ਦੀ ਚੇਸ਼ਟਾ ਪੂਰੀ ਕਰਦੇ ਹਾਂ। ਪੀਣ ਲਈ ਵੀ ਸਾਦੇ ਪਾਣੀ ਦੀ ਬਜਾਏ ਕਈ ਕਿਸਮ ਦੇ ਸ਼ਰਬਤ, ਚਾਹ, ਕੌਫੀ, ਕੋਕਾ ਕੋਲਾ, ਬੀਅਰ, ਸ਼ਰਾਬ ਆਦਿ ਦੀਆਂ ਆਦਤਾਂ ਪਾਈਆਂ ਹੋਈਆਂ ਹਨ, ਜੋ ਮਹਿੰਗੀਆਂ ਹੋਣ ਦੇ ਇਲਾਵਾ ਸਿਹਤ ਲਈ ਹਾਨੀਕਾਰਕ ਵੀ ਹਨ। ਇਹਨਾਂ ਦੇ ਮੁਕਾਬਲੇ 'ਤੇ ਤਾਜ਼ੇ ਫਲਾਂ ਦਾ ਰਸ ਸਿਹਤ ਲਈ ਅਤਿਅੰਤ ਲਾਭਦਾਇਕ ਹੈ। ਇਸੇ ਤਰ੍ਹਾਂ ਰੱਬ ਦੀਆਂ ਅਨੇਕਾਂ ਦਾਤਾਂ ਵਿੱਚੋਂ ਤਾਜ਼ੇ ਫਲ ਅਤੇ ਸਬਜ਼ੀਆਂ ਵੀ ਸ੍ਰੇਸ਼ਠ ਬਖਸ਼ਿਸ਼ ਹਨ, ਜੋ ਸਿਹਤ ਲਈ ਬਹੁਤ ਗੁਣਕਾਰੀ ਅਤੇ ਲਾਭਦਾਇਕ ਹਨ। ਇਹਨਾਂ ਲਾਭਦਾਇਕ ਫਲਾਂ ਨੂੰ ਅਸੀਂ ਦਵਾਈਆਂ, ਪ੍ਰਿਜ਼ਰਵੇਟਿਵਸ ਪਾ ਕੇ ਡੱਬਿਆਂ ਜਾਂ ਬੋਤਲਾਂ 'ਚ ਬੰਦ ਕਰਕੇ ਬਹੀਆਂ ਕਰਕੇ ਖਾਂਦੇ ਹਾਂ।
ਸਾਰਿਆਂ ਨੂੰ ਪਤਾ ਹੈ ਕਿ ਇਹ ਦਵਾਈਆਂ, ਇਹ ਪ੍ਰਿਜ਼ਰਵੇਟਿਵਸ, ਇਹ ਸਿਹਤ ਲਈ ਹਾਨੀਕਾਰਕ ਹਨ, ਪਰ ਫਿਰ ਵੀ ਸਾਡੇ ਚੌਂਕੇ ਦੀਆਂ ਸ਼ੈਲਫਾਂ ਤੇ ਸਾਡੇ ਖਾਣੇ ਦੇ ਮੇਜ਼ ਇਹਨਾਂ ਰੰਗ ਬਿਰੰਗੇ ਮਨਮੋਹਣੇ ਲੇਬਲਾਂ ਵਾਲੇ ਡੱਬਿਆਂ ਤੇ ਬੋਤਲਾਂ ਨਾਲ ਸ਼ਿੰਗਾਰੇ ਹੁੰਦੇ ਹਨ। ਅਸਲ 'ਚ ਇਹ ਸ਼ਿੰਗਾਰ ਅਥਵਾ ਫੈਸ਼ਨ ਪ੍ਰਸਤੀ ਸਾਡੀ ਸਿਹਤ ਲਈ ਹਾਨੀਕਾਰਕ ਹੈ। ਦੂਜੇ ਪਾਸੇ ਇਨਸਾਨ ਦੀਆਂ ਬਣਾਈਆਂ ਹੋਈਆਂ ਮਿਠਾਈਆਂ ਇਹ ਸਿਹਤ ਲਈ ਹਾਨੀਕਾਰਕ ਹਨ ਅਤੇ ਫਲ ਸਬਜ਼ੀਆਂ ਨਾਲੋਂ ਮਹਿੰਗੀਆਂ ਵੀ ਹਨ। ਅਸੀਂ ਰਸਨਾ ਦੀ ਚੇਸ਼ਟਾ ਦੇ ਇਤਨੇ ਗੁਲਾਮ ਹੋ ਗਏ ਹਾਂ ਕਿ ਸਭ ਕੁਝ ਜਾਣਦਿਆਂ ਬੁੱਝਦਿਆਂ ਵੀ ਹਾਨੀਕਾਰਕ ਅਤੇ ਮਹਿੰਗੀਆਂ ਮਿਠਾਈਆਂ ਨੂੰ ਰੱਬੀ ਮਿਠਾਈ, ਕਿਹੜੀ, ਫਲ ਫਰੂਟ, ਉਹਦੇ ਨਾਲੋਂ ਜ਼ਿਆਦਾ ਤਰਜੀਹ ਦਿੰਦੇ ਹਾਂ ਮੈਨ ਮੇਡ ਸਵੀਟਸ ਨੂੰ। ਇਸ ਰਸਨਾ ਦੀ ਗੁਲਾਮੀ 'ਚ ਸਿਰਫ ਆਪ ਹੀ ਨਹੀਂ ਜਕੜੇ ਹੋਏ, ਬਲਕਿ ਆਪਣੀ ਔਲਾਦ ਅਥਵਾ ਅਗਲੀ ਨਸਲ ਨੂੰ ਵੀ ਇਹ ਰਸਨਾ ਦੀ ਚੇਸ਼ਟਾ ਦੀ ਗੁਲਾਮੀ ਸਿਖਾ ਰਹੇ ਹਾਂ, ਉਹਨਾਂ ਨੂੰ ਗੁਲਾਮ ਬਣਾ ਰਹੇ ਹਾਂ। ਇਹੋ ਕਾਰਨ ਹੈ ਕਿ ਸਾਡੀ ਸਿਹਤ ਤਬਾਹ ਹੋ ਰਹੀ ਹੈ ਅਤੇ ਅਸੀਂ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋਈ ਜਾਂਦੇ ਹਾਂ। ਆਰਥਿਕ ਤੌਰ 'ਤੇ ਵੀ ਸਾਡੇ ਹੱਥ ਤੰਗ ਰਹਿੰਦੇ ਹਨ, ਜਿਸ ਕਾਰਨ ਸਾਨੂੰ ਵਾਧੂ ਆਮਦਨ ਲਈ ਰਿਸ਼ਵਤਖੋਰੀ ਆਦਿ ਦੇ ਨੀਵੇਂ ਹੱਥਕੰਡੇ ਵਰਤਣੇ ਪੈਂਦੇ ਹਨ। ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਕਿਸਮ ਕਿਸਮ ਦੇ ਫੈਸ਼ਨਾਂ ਦਾ ਕੋਈ ਐਲਾਨ ਨਹੀਂ ਹੁੰਦਾ, ਕੋਈ ਪ੍ਰਚਾਰ ਨਹੀਂ ਹੁੰਦਾ, ਕੋਈ ਹੁਕਮ ਨਹੀਂ ਦਿੰਦਾ, ਕੋਈ ਮਜਬੂਰੀ ਨਹੀਂ ਹੁੰਦੀ, ਇਹ ਮੱਲੋ ਮੱਲੀ ਠੋਸੇ ਨਹੀਂ ਜਾਂਦੇ, ਫਿਰ ਵੀ ਅਸੀਂ ਆਪ ਮੁਹਾਰੇ ਸਹਿ ਸੁਭਾਏ ਇਹਨਾਂ ਫੈਸ਼ਨਾਂ ਦੀ ਬੜੀ ਤਾਂਘ ਨਾਲ ਉਡੀਕ ਕਰਦੇ ਰਹਿੰਦੇ ਹਾਂ, ਇਹਨਾਂ ਦੇ ਕਾਇਲ ਹੋ ਕੇ ਬੜੇ ਚਾਓ ਅਤੇ ਉਤਸ਼ਾਹ ਨਾਲ ਪੂਰਤੀ ਕਰਦੇ ਹਾਂ। ਦੂਜੇ ਪਾਸੇ ਅਸੀਂ ਧਰਮ ਗੁਰੂ, ਅਵਤਾਰ, ਸੰਤਾਂ, ਭਗਤਾਂ, ਮਹਾਂਪੁਰਖਾਂ ਦੇ ਲਾਭਦਾਇਕ, ਕਲਿਆਣਕਾਰੀ, ਲੋਕ ਪ੍ਰਲੋਕ ਸੁਹੇਲੇ ਕਰਨ ਵਾਲੇ ਸਦੀਵੀ ਉਪਦੇਸ਼ਾਂ ਨੂੰ ਪੜ੍ਹ ਸੁਣ ਕੇ ਵੀ ਬੇਪਰਵਾਹੀ ਨਾਲ ਅਣਸੁਣਾ ਕਰ ਛੱਡਦੇ ਹਾਂ। ਧਿਆਨ ਦੇਣ, ਸਮਝਣ ਜਾਂ ਕਮਾਉਣ ਦੀ ਤਾਂ ਸਾਨੂੰ ਲੋੜ ਹੀ ਨਹੀਂ ਪਾਸਦੀ। ਅਫਸੋਸ ਦੀ ਗੱਲ ਕਿ ਸਾਡੇ ਬੱਚੇ ਅਥਵਾ ਆਉਣ ਵਾਲੀ ਪੀੜ੍ਹੀ ਵੀ ਸਹਿਜ ਸੁਭਾਏ ਅਣਜਾਣੇ ਬਗੈਰ ਕਿਸੇ ਪ੍ਰਚਾਰ ਦੇ ਦੇਖਾ ਦੇਖੀ ਇਹ ਫੈਸ਼ਨ ਪ੍ਰਸਤੀ ਸਿੱਖ ਰਹੇ ਹਨ, ਫੈਸ਼ਨ ਦੇ ਗੁਲਾਮ ਬਣ ਰਹੇ ਹਨ। ਇਹ ਬੇਲੋੜੀ ਫੈਸ਼ਨ ਪ੍ਰਸਤੀ ਅਤੇ ਹਾਨੀਕਾਰਕ ਰਸਾਕਸਾਂ ਦੀ ਚੇਸ਼ਟਾ 'ਚ ਅਸੀਂ ਇਤਨੇ ਗਲਤਾਨ ਹੋ ਗਏ ਹਾਂ ਕਿ ਇਹ ਫੈਸ਼ਨ ਸਾਡੇ ਜੀਵਨ ਦੇ ਹਰ ਪੱਖ 'ਚ ਧਸ ਵਸ ਰਸ ਚੁੱਕਿਆ ਹੈ ਅਤੇ ਫੈਸ਼ਨ ਪ੍ਰਸਤੀ ਸਾਡਾ ਧਰਮ ਬਣ ਚੁੱਕੀ ਹੈ, ਜਿਸ ਨੂੰ ਅਸੀਂ ਬੜੇ ਚਾਓ, ਉਤਸ਼ਾਹ ਅਤੇ ਸ਼ਰਧਾ ਭਾਵਨੀ ਨਾਲ ਮੰਨਣ ਜਾਂ ਕਮਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ ਅਤੇ ਜਿਸ ਦੀ ਪੂਰਤੀ ਲਈ ਸਾਡਾ ਬਹੁਤ ਸਾਰਾ ਸਮਾਂ, ਬੁੱਧੀ, ਧਿਆਨ, ਮਿਹਨਤ ਅਤੇ ਮਾਇਆ ਜ਼ਾਇਆ ਹੁੰਦੀ ਹੈ। ਕਿੰਨਾ ਡੂੰਘਾ ਕਟਾਕ ਕਰਦੇ ਹਨ ਅਤੇ ਗੁਰਮੁਖ ਪਿਆਰੇ ਕਹਿੰਦੇ ਹਨ, ਜੇਕਰ ਇਤਨੇ ਚਾਓ, ਧਿਆਨ, ਸ਼ਰਧਾ ਭਾਵਨੀ ਅਤੇ ਪਿਆਰ ਨਾਲ ਰੱਬ ਦੀ ਭਗਤੀ ਕਰੀਏ ਤਾਂ ਇਸ ਮਾਇਕੀ ਭਵ ਸਾਗਰ ਤੋਂ ਸਾਡੀ ਆਤਮਕ ਕਲਿਆਣ ਹੋ ਸਕਦੀ ਹੈ। ਹਾਂਜੀ, ਜਿਤਨਾ ਪਿਆਰ ਅਸੀਂ ਇਹਨੂੰ ਆਪਣੇ ਬੰਧਨਾਂ ਨੂੰ ਫੈਸ਼ਨ ਦੀ ਗੁਲਾਮੀ ਕਰਦੇ ਹਾਂ, ਜੇਕਰ ਇਤਨੇ ਹੀ ਚਾਓ ਨਾਲ ਅਸੀਂ ਧਿਆਨ ਨਾਲ, ਸ਼ਰਧਾ ਭਾਵਨੀ ਨਾਲ, ਪਿਆਰ ਨਾਲ ਰੱਬ ਦੀ ਭਗਤੀ ਕਰੀਏ ਤਾਂ ਇਸ ਮਾਇਕੀ ਭਵ ਸਾਗਰ ਤੋਂ ਸਾਡੀ ਆਤਮਕ ਕਲਿਆਣ ਹੋ ਸਕਦੀ ਹੈ। ਇਸ ਤੋਂ ਅੱਗੇ ਗੁਰਬਾਣੀ ਵਿਚਾਰ 106 ਹੈ ਜੀ, ਜਿਹਦੇ ਵਿੱਚ ਧਾਰਮਿਕ ਬੰਧਨ ਕਿਵੇਂ ਵੱਖ ਵੱਖ ਧਰਮ ਮਜ਼ਹਬ ਬਣਾ ਕੇ ਵੱਖ ਵੱਖ ਫਿਰਕੇ ਬਣ ਗਏ, ਲੜਾਈਆਂ ਝਗੜੇ ਕਰਦੇ ਹਨ। ਫਿਰ ਅਧਿਆਤਮਕ ਬੰਧਨ ਹੈ, ਜਦ ਜਗਿਆਸੂ ਜਪ ਤਪ ਪਾਠ ਪੂਜਾ ਕਰਦਾ ਹੈ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ, ਕਿਵੇਂ ਮੋਹ ਸੁਖਮ ਹੋਮੇ ਦੇ ਫਿਰ ਨਸ਼ੇ ਨੂੰ ਵਧਾਉਂਦਾ ਹੈ, ਮਾਣ ਵਡਿਆਈ ਆਉਂਦੀ ਹੈ, ਫਿਰ ਚੜ੍ਹਦੀਆਂ ਕਲਾਂ ਤੋਂ ਕਿਵੇਂ ਢਹਿੰਦੀਆਂ ਕਲਾਂ 'ਚ ਗਿਰਦਾ ਹੈ। ਇਹ ਸਭ ਇਸ ਤੋਂ ਅਗਲਾ ਜੋ ਭਾਗ ਹੈ 106 ਬੰਧਨ ਛੁੱਟਣ ਭਾਗ ਦੂਜਾ, ਕਿਵੇਂ ਫਿਰ ਬੰਧਨਾਂ ਤੋਂ ਇਹਨਾਂ ਤੋਂ ਛੁੱਟੀਏ, ਕਿਵੇਂ ਬਚੀਏ, ਅਗਲਾ ਭਾਗ ਲੈ ਕੇ ਤੁਸੀਂ ਜ਼ਰੂਰ ਪੜ੍ਹਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।